ਕਹਿੰਦੇ ਹਨ ਕਿ ਮਨ ਜਨਮ ਦਾ ਤੁਲਾ ਲੈ ਲੈ, ਕਿਉਂਕਿ ਇਸੀ ਜਨਮ ਵਿੱਚ ਤੂੰ ਜਾਣ ਕੇ ਭਗਤੀ ਕਰ ਸਕਣਾ ਹੈ। ਹੋਰ ਭਾਵਾਂ ਕਿਤਨੀ ਦੁਨੀਆ ਹਨ, ਅਸੀਂ ਵੇਖਨੇ ਆ ਆਕਾਸ਼ ਤੇ ਪੰਛੀ ਉੱਡਦੇ ਹਨ, ਪਾਣੀ ਵਿੱਚ ਕਿੰਨੇ ਜੀਆ ਜੰਤ ਰਹਿੰਦੇ ਹਨ, ਜ਼ਮੀਨ ਤੇ ਕਿਤਨੇ ਪਸ਼ੂ ਆਦਿ ਛੋਟੇ ਛੋਟੇ ਕੀੜੇ ਵੀ ਘੁੰਮ ਰਹੇ ਹੁੰਦੇ ਹਨ। ਇਹੋ ਜੀ ਜੂਨੀ ਵਿੱਚ ਜਾ ਕੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ, ਇਸੇ ਕਰਕੇ ਮਾਨਸ ਜਨਮ ਨੂੰ ਵੱਡਾ ਮੰਨਿਆ ਗਿਆ, ਸੋ ਜੀਵਾਨ ਮੰਨਿਆ ਗਿਆ, ਇਸ ਨੂੰ ਸੂਝ ਬੂਝ ਦਿੱਤੀ ਗਈ। ਇਹਨੂੰ ਇਹ ਵੀ ਪਤਾ ਹੈ ਕਿ ਭੱਲੇ ਬੁਰੇ ਦੀ ਵੀ ਤਮੀਜ਼ ਦਿੱਤੀ ਗਈ ਕਿ ਅਸੀਂ ਕਿਹੜਾ ਕੰਮ ਕਰਦੇ ਪਏ ਹਾਂ ਭੱਲਾ ਹੈ, ਕਿਹੜਾ ਕਰਦੇ ਹਾਂ ਉਹ ਬੁਰਾ ਹੈ, ਕਿਹੜੀ ਬਾਣੀ ਅਸੀਂ ਬੋਲਨੇ ਹਾਂ ਤੇ ਸਾਰਿਆਂ ਨੂੰ ਪਸੰਦ ਆਉਂਦੀ ਹੈ, ਔਰ ਕਿਹੜੀ ਬਾਣੀ ਅਸੀਂ ਬੋਲਨੇ ਹਾਂ ਤੇ ਸਾਰੇ ਕਹਿੰਦੇ ਹਨ ਇਹਨੂੰ ਗੱਲ ਕਰਨੀ ਵੀ ਨਹੀਂ ਆਉਂਦੀ। ਕਿਉਂਕਿ ਕਿਹਾ ਕਿ ਅਸੀਂ ਬਾਣੀ ਬੋਲੀਏ, ਮਨ ਕਾ ਆਪਾ ਖੋਏ, ਔਰੋ ਕੋ ਸੀਤਲ ਕਰੇ ਆਪ ਵੀ ਸੀਤਲ ਹੋਏ। ਇਹੋ ਜੀ ਬਾਣੀ ਆਵਾਜ਼ ਨੂੰ ਕਹਿੰਦੇ ਹਨ ਕਿ ਇਨਸਾਨ ਤੂੰ ਅਗਰ ਇਹੋ ਜੀ ਆਵਾਜ਼ ਦੇ ਨਾਲ ਦੂਸਰੇ ਦੇ ਨਾਲ ਗੱਲ ਕਰੇਗਾ, ਤੇਰਾ ਹਿਰਦਾ ਵੀ ਠੰਡਾ ਹੋਏਗਾ, ਜਿਸ ਦੇ ਨਾਲ ਗੱਲ ਕਰੇਗਾ ਉਹਨੂੰ ਵੀ ਠੰਡਕ ਪੈ ਜਾਏਗੀ, ਉਹ ਵੀ ਕਹੇਗਾ ਕਿ ਕਿੰਨੀ ਸੋਹਣੀ ਗੱਲ ਕਰਦਾ ਹੈ, ਕਿੰਨੇ ਅੱਛੇ ਢੰਗ ਨਾਲ ਕਰਦਾ ਹੈ, ਕਿੰਨੇ ਪਿਆਰ ਨਾਲ ਕਰਦਾ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਇਹਦੇ ਮੂੰਹ ਵਿੱਚੋਂ ਫੁੱਲ ਕਿਰ ਰਹੇ ਹਨ। ਅਤੇ ਆਓ ਸਾਧ ਸੰਗਤ ਦੂਸਰੇ ਪਾਸੇ ਵੀ ਦੇਖੀਏ, ਐਸੀ ਐਸੀ ਗੱਲ ਕੋਈ ਇੱਕ ਵੀ ਕਹਿ ਜਾਂਦਾ ਹੈ ਅਤੇ ਇਨਸਾਨ ਸਵੇਰ ਤੋਂ ਲੈ ਕੇ ਰਾਤ ਤੱਕ ਕਿਕੁੜਦਾ ਰਹਿੰਦਾ ਹੈ ਕਿ ਉਹਨੇ ਮੈਨੂੰ ਗੱਲ ਕਿਉਂ ਕਹੀ, ਉਹ ਕਹਿਣ ਵਾਲਾ ਤਾਂ ਚਲਾ ਗਿਆ ਕਹਿ ਕੇ। ਪਰ ਅਸੀਂ ਆਪਣੇ ਆਪ ਨੂੰ ਜਲਾ ਲਿਆ, ਜਲਨ ਭਾਵਨਾ ਵਿੱਚ ਰੱਖ ਲਈ, ਫਿਰ ਕਹਿੰਦੇ ਹਾਂ ਅੱਛਾ ਉਹ ਤਾਂ ਕਹਿ ਗਿਆ, ਪਰ ਹੁਣ ਜਦੋਂ ਉਹ ਮਿਲੇਗਾ ਤਾਂ ਫਿਰ ਮੈਂ ਵੀ ਉਹਨੂੰ ਅੱਛੀਆਂ ਅੱਛੀਆਂ ਸੁਣਾ ਦੇਵਾਂਗਾ। ਪਤਾ ਨਹੀਂ ਉਹ ਕਦੋਂ ਮਿਲੇ, ਮਹੀਨੇ ਬਾਅਦ ਮਿਲੇ, ਦੋ ਮਹੀਨਿਆਂ ਬਾਅਦ ਮਿਲੇ, ਸਾਲ ਬਾਅਦ ਮਿਲੇ, ਇਤਨੀ ਦੇਰ 'ਤੇ ਆਪਣੇ ਆਪ ਨੂੰ ਅਸੀਂ ਜਲਾਉਂਦੇ ਰਹਿੰਦੇ ਹਾਂ। ਅਸੀਂ ਆਪਣੀ ਨੀਂਦ ਵੀ ਖੋ ਬਹਿੰਦੇ ਹਾਂ, ਭੁੱਖ ਵੀ ਮਿਟਾ ਬਹਿੰਦੇ ਹਾਂ ਕਿ ਉਹ ਮਿਲੇਗਾ ਅਤੇ ਉਹਨੂੰ ਇਹ ਕਹਾਂਗੇ। ਪਰ ਇਹ ਸਾਧ ਸੰਗਤ ਮਾਰਗ ਐਸਾ ਹੁੰਦਾ ਹੈ, ਜਿਸ ਤਰ੍ਹਾਂ ਕਿਹਾ ਕਿ ਜਿਨ੍ਹਾਂ ਨਾ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੀ ਘੁੰਮ, ਆਪ ਨੇੜੇ ਕਰ ਜਾਏ ਕੇ ਪੈਰ ਤਿੰਨਾਂ ਦੇ ਚੁੰਮ। ਇਹ ਸੱਚਾਈ ਦਾ ਮਾਰਗ ਇਹੋ ਜਿਹਾ ਹੁੰਦਾ ਹੈ ਕਿ ਇਹ ਸਾਧ ਸੰਗਤ ਖਿਮਾ ਹੀ ਜਾਚਕ ਹੁੰਦਾ ਹੈ, ਹਰ ਵੇਲੇ ਖਿਮਾ ਮੰਗਦਾ ਰਹਿੰਦਾ ਹੈ। ਇਹ ਸਾਧ ਸੰਗਤ ਐਸੀ ਇੱਕ ਦਿਨ ਸਤਿਗੁਰੂ ਦੀ ਹੁੰਦੀ ਹੈ ਕਿ ਇਹ ਸਾਧ ਸੰਗਤ ਜਿਸ ਤਰ੍ਹਾਂ ਇੱਕ ਸ਼ਹਿਰ ਨੇ ਕਿਹਾ ਕਿ ਮੇਰੇ ਕੋਲੋਂ ਨਾ ਮਿਰਚਾਂ ਦਾ ਭਾਅ ਪੁੱਛੋ, ਮੇਰੀ ਹੱਤੀ ਹੈ ਨਿਰੀ ਮਖਾਣਿਆਂ ਦੀ। ਕਿਹਾ ਕਿ ਮੇਰੇ ਕੋਲੋਂ ਮਿਰਚਾਂ ਦਾ ਭਾਅ ਪੁੱਛਣ ਦੀ ਲੋੜ ਨਹੀਂ, ਇੱਥੇ ਤਾਂ ਕੇਵਲ ਮਿਠਾਸ ਦਾ ਹੀ ਸੌਦਾ ਹੈ, ਮਖਾਣਿਆਂ ਦੀ ਹੱਟੀ ਹੈ। ਇਸੇ ਤਰ੍ਹਾਂ ਹਰ ਭਗਤ ਦੀ ਜ਼ਬਾਨ 'ਤੇ ਜਿਸਲੇ ਮਿਠਾਸ ਦੇ ਸ਼ਬਦ ਨਿਕਲਦੇ ਹਨ ਤਾਂ ਸਾਧ ਸਿੰਘ ਹਿਰਦਾ ਬੜਾ ਪ੍ਰਸੰਨ ਹੁੰਦਾ ਹੈ ਕਿ ਲਗਾਤਾਰ ਕਿਰਪਾ ਕਰ ਇਹਨਾਂ ਨੂੰ ਹੋਰ ਵੀ ਸ਼ਕਤੀ ਦੇ, ਹੋਰ ਵੀ ਬਲ ਦੇ, ਕਿਉਂਕਿ ਅੱਜ ਤੁਸੀਂ ਦੇਖਦੇ ਹੋ ਪਿਆਰ ਦੀ ਬੜੀ ਜ਼ਰੂਰਤ ਹੈ। ਦੁਨੀਆਂ ਵਿੱਚ ਸਭ ਕੁਛ ਮਿਲ ਜਾਂਦਾ ਹੈ, ਜੋ ਵੀ ਤੁਸੀਂ ਮੰਗੋ ਸਾਧ ਸਿੰਘ, ਹੋਰ ਨਹੀਂ ਤਾਂ ਇਹੋ ਜਿਹੀਆਂ ਚੀਜ਼ਾਂ ਵੀ ਬੜੀਆਂ ਜਲਦੀ ਦੇਣ ਤੁਹਾਨੂੰ ਦਿੱਤੀ ਜਾ ਸਕਦੀ ਹੈ। ਨਫ਼ਰਤ ਦੀ, ਵੈਰ ਦੀ, ਵਿਰੋਧ ਦੀ, ਈਰਖਾ ਦੀ, ਕ੍ਰੋਧ ਦੀ, ਲਾਲਚ ਦੀ, ਲੋਭ ਦੀ, ਇਹੋ ਜਿਹੀਆਂ ਵੀ ਭਾਵਨਾ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਹਨ। ਪਰ ਸਾਧ ਸੰਗਤ ਜਿਸ ਵੇਲੇ ਪਿਆਰ ਦੀ ਭਾਵਨਾ ਆ ਜਾਂਦੀ ਹੈ ਅਤੇ ਜਿਤਨੀਆਂ ਗੱਲਾਂ ਹਨ ਇਹ ਇੱਕ ਪਾਸੇ ਰਹਿ ਜਾਂਦੀਆਂ ਹਨ। ਅਤੇ ਇਸੇ ਕਰਕੇ ਸੰਤ ਮਹਾਂਪੁਰਸ਼ ਜਿੱਥੇ ਵੀ ਬੈਠ ਜਾਂਦੇ ਹਨ ਕਿ ਤੁਸੀਂ ਪਿਆਰ ਦਾ ਸੌਦਾ ਕਰੋ, ਇਹ ਕੁੜੱਤਣ ਦਾ ਸੌਦਾ ਨਹੀਂ। ਅਸੀਂ ਜਿਸਲੇ ਬਾਜ਼ਾਰ ਜਾਂਦੇ ਹਾਂ, ਜੇ ਘਰੋਂ ਇਨ ਕਰਕੇ ਜਾਂਦੇ ਹਾਂ ਸਲਾਹ ਕਿ ਅਸੀਂ ਅੱਜ ਚੀਨੀ ਲੈਣ ਜਾਣੀ ਹੈ, ਸ਼ੱਕਰ ਲੈਣ ਜਾਣੀ ਹੈ, ਅਤੇ ਕਦੀ ਨਹੀਂ ਕੀਤਾ ਕਿ ਅਸੀਂ ਉੱਥੋਂ ਮਿਰਚਾਂ ਇਕੱਠੀਆਂ ਕਰਕੇ ਮਿਰਚਾਂ ਦਾ ਲਫਾਫਾ ਭਰ ਕੇ ਲੈ ਆਈਏ। ਅਸੀਂ ਕਹਿੰਦੇ ਹਾਂ ਨਹੀਂ ਅਸੀਂ ਤੇ ਸ਼ੱਕਰ ਹੀ ਲੈਣੀ ਹੈ ਭਾਵਾਂ ਉਹ ਕਵੇ ਪਿਆ। ਜਿਸ ਤਰ੍ਹਾਂ ਅਸੀਂ ਜਾਂਦੇ ਹਾਂ ਦੁਕਾਨ ਤੇ ਉਹ ਚੀਜ਼ ਨਹੀਂ ਹੁੰਦੀ, ਉਹ ਸਾਨੂੰ ਹੋਰ ਕਿੰਨੀਆਂ ਚੀਜ਼ਾਂ ਦਿਖਾ ਦਿੰਦਾ ਹੈ, ਇਹ ਬੜੀ ਅੱਛੀ ਹੈ ਉਸ ਤੋਂ ਵੀ ਅੱਛੀ ਹੈ। ਅਸੀਂ ਫਿਰ ਕਹਿੰਦੇ ਹਾਂ ਕਿ ਨਹੀਂ ਬਾਈ ਸਾਨੂੰ ਤੇ ਉਹੀ ਚੀਜ਼ ਚਾਹੀਦੀ ਹੈ। ਜਿਸ ਤਰ੍ਹਾਂ ਕੋਈ ਦੁਕਾਨ ਤੇ ਗਿਆ ਕੱਪੜੇ ਦੀ ਤੇ ਉੱਥੇ ਸਾਧ ਸੰਗਤ ਉਸਨੂੰ ਚਾਹੀਦਾ ਸੀ ਲੱਠਾ ਪਜਾਮਿਆਂ ਵਾਸਤੇ, ਤੇ ਉਹ ਸਾਧ ਸੰਗ ਲੈਣ ਗਿਆ ਤੇ ਉਹਦੇ ਕੋਲ ਲੱਠਾ ਕੋਈ ਨਾ, ਤੇ ਉਹ ਸਾਧ ਸੰਗ ਕੀ ਕੀਤਾ ਉਸਨੇ ਬੜੇ ਬੜੇ ਕੱਪੜਿਆਂ ਦੇ ਢੇਰ ਲਾ ਕੇ ਅੱਗੇ ਰੱਖ ਦਿੱਤੇ, ਮਲਮਲ ਵੀ ਰੱਖ ਦਿੱਤੀ, ਹੋਰ ਵੀ ਅਨੇਕਾਂ ਕਿਸਮ ਦੇ ਕੱਪੜੇ ਰੱਖ ਦਿੱਤੇ। ਤੇ ਉਹ ਸਾਧ ਸੰਗਤ ਬੜਾ ਹੀ ਕਹਿੰਦਾ ਰਿਹਾ। ਫਿਰ ਦੁਕਾਨਦਾਰ ਦੀ ਗੱਲਾਂ ਵਿੱਚ ਆ ਕੇ ਉਸਨੇ ਮਲਮਲ ਲੈ ਲਈ। ਘਰ ਆਇਆ ਤੇ ਘਰ ਵਾਲੀ ਕਹਿਣ ਲੱਗੀ ਬਈ ਕੀ ਲੈ ਆਇਆ ਤੈਨੂੰ ਤੇ ਕਿਹਾ ਸੀ ਲੱਠਾ ਲਿਆਉਣਾ ਤੇ ਇਹ ਕੀ ਲੈ ਆਇਆ, ਮਲਮਲ ਚੁੱਕ ਕੇ ਲੈ ਆਇਆ ਪਗੜੀਆਂ ਦੀ। ਤੇ ਕਹਿਣ ਲੱਗਾ ਮੈਨੂੰ ਨਹੀਂ ਪਤਾ, ਮੈਨੂੰ ਉਸ ਦੁਕਾਨਦਾਰ ਨੇ ਕਿਹਾ ਸੀ। ਤੇ ਆਓ ਸਾਧ ਸੰਗਤ, ਕਿਉਂਕਿ ਇਨਸਾਨ ਨੂੰ ਤੇ ਚੇਤਨਤਾ ਬੜੀ ਦਿੱਤੀ ਗਈ, ਪਰ ਅਸੀਂ ਕਦੀ ਕਦੀ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਅਸੀਂ ਆਪਣੀ ਚੇਤਨਤਾ ਵੀ ਖੋ ਦਿੰਦੇ ਹਾਂ, ਪਰ ਇਹ ਸੰਤ ਸਾਨੂੰ ਨਾਲ ਨਾਲ ਇਹ ਯਾਦ ਲਾਈ ਜਾਂਦੇ ਹਨ ਕਿ ਤੂੰ ਇਨਸਾਨ ਹੈ, ਤੈਨੂੰ ਦਾਤਾਰ ਨੇ ਇਤਨਾ ਅੱਛਾ ਦਿਮਾਗ ਦਿੱਤਾ ਹੈ, ਦਿਲ ਦਿੱਤਾ ਹੈ, ਤੂੰ ਸੋਚ ਵੀ ਸਕਦਾ ਹੈ ਭਲੀ ਪ੍ਰਕਾਰ ਕਿ ਜਿਹੜੀ ਇਸ ਗੱਲ ਕਹੀਏ ਉਹ ਠੀਕ ਹੈ ਕਿ ਨਹੀਂ ਠੀਕ। ਇਹ ਸਾਧ ਸੰਗਤ ਸਾਨੂੰ ਬੜੀ ਅੱਛੀ ਤਰ੍ਹਾਂ ਇਹ ਸਮਝ ਆ ਜਾਂਦੀ ਹੈ, ਪਰ ਫਿਰ ਵੀ ਸਾਧ ਸੰਗਤ ਜਾਣ ਬੁੱਝ ਕੇ ਅਸੀਂ ਅਗਰ ਉਸਨੂੰ ਨਾ ਅਛਾਈ ਨੂੰ ਮੰਨੀਏ ਤਾਂ ਉਹ ਸਾਡਾ ਆਪਣਾ ਹੀ ਦੋਸ਼ ਹੁੰਦਾ ਹੈ, ਹੋਰ ਕਿਸੇ ਦਾ ਦੋਸ਼ ਨਹੀਂ ਹੁੰਦਾ, ਕਿਉਂਕਿ ਅਸੀਂ ਉਹਦੀ ਗੱਲ ਹੀ ਨਹੀਂ ਸੁਣੀ। ਅੱਜ ਇਹੋ ਜਿਹਾ ਜ਼ਮਾਨਾ ਜਾ ਰਿਹਾ ਹੈ ਕਿ ਕਿਸੇ ਨੂੰ ਅੱਛੀ ਗੱਲ ਵੀ ਕਰਕੇ ਦੇਖ ਲਓ ਤੇ ਫਿਰ ਦੇਖੋ ਕਿ ਉਹ ਕਿਸ ਤਰ੍ਹਾਂ ਅੱਗੋਂ ਤੁਹਾਨੂੰ ਕਹੇਗਾ, ਬਸ ਬਸ ਰਹਿਣ ਦੇ ਤੂੰ ਕੋਈ ਮੇਰੇ ਨਾਲੋਂ ਜ਼ਿਆਦਾ ਸਿਆਣਾ ਤਾਂ ਨਹੀਂ ਹੈ, ਮੈਂ ਸਭ ਕੁਝ ਜਾਣਨਾ ਵਾਂ। ਅਤੇ ਸਾਧ ਸੰਗਤ ਇਹੋ ਜਿਹਾ ਅੱਗੋਂ ਜਵਾਬ ਮਿਲਦਾ ਹੈ, ਪਰ ਸਾਧ ਸੰਗ ਕਰਮ ਤਾਂ ਇਹੋ ਜਿਹਾ ਹੁੰਦਾ ਹੈ ਕਿ ਅਸੀਂ ਜਿੱਥੋਂ ਵੀ ਸਾਨੂੰ ਅੱਛੀ ਗੱਲ ਮਿਲ ਜਾਏ, ਚਾਹੇ ਛੋਟੇ ਜਿਹੇ ਬੱਚੇ ਕੋਲੋਂ ਮਿਲ ਜਾਏ ਉਹ ਵੀ ਅਸੀਂ ਹਾਸਲ ਕਰ ਲਈਏ, ਚਾਹੇ ਕਿਸੇ ਕੋਲੋਂ ਵੀ ਮਿਲ ਜਾਈਏ, ਕਿਉਂਕਿ ਸਾਧ ਸੰਗਤ ਜੇ ਅਛਾਈਆਂ ਇਕੱਠੀਆਂ ਕਰਾਂਗੇ ਤਾਂ ਸਾਡੇ ਕੋਲ ਅਛਾਈਆਂ ਹੀ ਅਛਾਈਆਂ ਹੋ ਜਾਣਗੀਆਂ, ਜੇ ਅਸੀਂ ਬੁਰਾਈਆਂ ਇਕੱਠੀਆਂ ਕਰਾਂਗੇ ਤਾਂ ਬੁਰਾਈਆਂ ਹੀ ਅਸੀਂ ਬੁਰਾਈਆਂ ਦੇ ਨਾਲ ਹੀ ਭਰਪੂਰ ਹੋ ਜਾਵਾਂਗੇ। ਅਤੇ ਸਾਧ ਸੰਗਤ ਆਓ, ਇਸੇ ਤਰ੍ਹਾਂ ਹੀ ਸੰਤ ਮਹਾਤਮਾ ਕਹਿੰਦੇ ਹਨ ਕਿ ਤੁਸੀਂ ਇੱਕ ਕਰਮ ਕਰਨਾ ਹੈ, ਕਿਉਂ ਸੰਤ ਮਹਾਤਮਾ ਦਾ ਕਰਮ ਹੀ ਇਹੋ ਜਿਹਾ ਹੁੰਦਾ ਹੈ ਕਿ ਹਰ ਵਕਤ ਹਰ ਵੇਲੇ ਹੀ ਉਹ ਇੱਕ ਰਸ ਵਿੱਚ ਰਹਿ ਕੇ ਇਹ ਗੁਰੂ ਦੀ ਭਗਤੀ ਕਰਦੇ ਰਹਿੰਦੇ ਹਨ। ਜਿਸ ਤਰ੍ਹਾਂ ਕਬੀਰ ਨੇ ਕੀਤੀ ਔਰ ਕਿਹਾ ਆਪਣੇ ਬਚਨਾਂ ਵਿੱਚ, ਕਬੀਰ ਗੁਰ ਦੀ ਭਗਤ ਕਰ ਤਜ ਵਿਖਿਆ ਰਸ ਚੋਜ, ਬਾਰ ਬਾਰ ਨਹੀਂ ਪਾਈਏ ਮਾਨਸ ਜਨਮ ਕੀ ਮੋਜ, ਕਿਹਾ ਕਿ ਬਾਰ ਬਾਰ ਇਹ ਮਨੁੱਖਾ ਜਨਮ ਤੇਰੇ ਹੱਥ ਵਿੱਚ ਨਹੀਂ ਆਏਗਾ, ਪਤਾ ਨਹੀਂ ਕਿੰਨੀਆਂ ਜੂਨੀਆਂ ਤੂੰ ਭੁਗਤ ਭੁਗਤ ਕੇ ਇਸ ਮਾਨਸ ਜਨਮ ਵਿੱਚ ਆਇਆ ਤੇ ਇੱਥੇ ਵੀ ਆ ਕੇ ਤੂੰ ਇਸਨੂੰ ਕੋਡੀਆਂ ਦੇ ਬਦਲੇ ਗਵਾ ਕੇ ਚਲਾ ਗਿਆ ਮਾਨਸ ਜਨਮ ਨੂੰ, ਤੇ ਤੇਰੇ ਹੱਥ ਪੱਲੇ ਕੀ ਪਏਗਾ। ਆਪ ਜਾਣਦੇ ਹੋ ਕਿ ਕਿਹਾ ਕਿ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ, ਹੀਰੇ ਦੀ ਕੀਮਤ ਵੀ ਆਪ ਜਾਣਦੇ ਹੋ ਤੇ ਕੋਡੀਆਂ ਦੀ ਕੀਮਤ ਵੀ ਜਾਣਦੇ ਹੋ। ਉਹ ਕੋਡੀਆਂ ਤੇ ਸਾਧ ਸੰਗ ਸੜਕਾਂ ਤੇ ਵੀ ਕਈ ਵਾਰੀ ਰੁਲਦੀਆਂ ਦੇਖੀਆਂ ਹਨ, ਪਰ ਹੀਰੇ ਨੂੰ ਕਦੀ ਕਿਸੇ ਨੇ ਰੁਲਦਾ ਵੇਖਿਆ, ਉਹ ਤੇ ਬੜੀ ਸੰਭਾਲ ਹੁੰਦੀ ਹੈ ਉਹਦੀ। ਤੇ ਆਓ ਸਾਧ ਸੰਗਤ, ਇਸੀ ਤਰ੍ਹਾਂ ਜੇ ਸੰਤ ਮਹਾਂਪੁਰਸ਼ ਕਹਿੰਦੇ ਹਨ ਕਿ ਇਹ ਤੇਰਾ ਹੀਰੇ ਜੈਸਾ ਜਨਮ ਹੈ ਇਸਦੀ ਤੂੰ ਸੰਭਾਲ ਕਰ, ਔਰ ਸੰਭਾਲ ਕਰੇਗਾ ਤੇ ਪ੍ਰਭੂ ਦੇ ਦਰਸ਼ਨ ਹੋਣਗੇ, ਕਿਉਂਕਿ ਸਾਧ ਸੰਗਤ ਇਸ ਸਰੀਰ ਦੇ ਵਿੱਚ ਹੀ ਹੋਣੇ ਹਨ, ਜਿਸ ਸਰੀਰ ਦੇ ਵਿੱਚ ਦਰਸ਼ਨ ਹੋਣੇ ਹਨ ਉਸੇ ਦੀ ਸੰਭਾਲ ਹੁੰਦੀ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਸਾਡੇ ਕੋਲ ਸਾਧ ਸੰਗ ਇੱਕ ਕਨਸਤਰ ਹੁੰਦਾ ਹੈ, ਪੀਪਾ ਹੁੰਦਾ ਹੈ, ਜੇ ਉਸਦੇ ਵਿੱਚ ਖਰਾ ਘਿਓ ਪਿਆ ਹੋਵੇ ਤੇ ਉਸ ਅਲਮਾਰੀ ਵਿੱਚ ਰੱਖਦੇ ਹਾਂ, ਤੇ ਜੇ ਸਾਧ ਸੰਗ ਉਸ ਵਿੱਚ ਕੂੜਾ ਸੁੱਟਣੇ ਆ ਸਾਰੇ ਦਿਨ ਦਾ ਤੇ ਉਹਨੂੰ ਕਿੱਥੇ ਰੱਖਣੇ ਆ, ਬਾਹਰ ਵਿਹੜੇ ਵਿੱਚ ਪਿਆ ਹੁੰਦਾ। ਇਸੀ ਤਰ੍ਹਾਂ ਇਹ ਸੰਤਾਂ ਦੇ ਸਰੀਰਾਂ ਦੀ ਵੀ ਸੰਭਾਲ ਹੁੰਦੀ ਹੈ, ਕਿ ਇਹਨਾਂ ਦੇ ਵਿੱਚੋਂ ਸਾਨੂੰ ਬ੍ਰਹਮ ਦਾ ਗਿਆਨ ਮਿਲਦਾ ਹੈ। ਜਿਸ ਵੇਲੇ ਬ੍ਰਹਮ ਦਾ ਗਿਆਨ ਮਿਲਦਾ ਹੈ ਤੇ ਅਸੀਂ ਉਹਨਾਂ ਸਰੀਰਾਂ ਦੀ ਸੰਭਾਲ ਕਰਨੇ ਆ, ਤੇ ਜੇ ਸਾਧ ਸੰਗਤ ਹੋਰ ਜੇ ਕੋਈ ਗੱਲਾਂ ਆਉਣ ਤੇ ਉਹਨੂੰ ਅਸੀਂ ਉਹਨਾਂ ਗੱਲਾਂ ਦੀਆਂ ਪਰਵਾਹ ਵੀ ਨਹੀਂ ਕਰਦੇ। ਤੇ ਆਓ ਸਾਧ ਸੰਗਤ, ਸੰਤਾਂ ਦੀ ਇਹ ਵੀ ਹਰ ਵਕਤ ਅਰਦਾਸ ਪ੍ਰਾਰਥਨਾ, ਜਿਸ ਤਰ੍ਹਾਂ ਹੁਣੀ ਸਰਵਣ ਕਰ ਰਹੇ ਸੋ, ਕਿ ਸਾਧ ਸੰਗਤ ਸਾਰੇ ਸੰਸਾਰ ਵਾਸਤੇ ਭਲਾ ਮੰਗਦੇ ਹਨ, ਕੇਵਲ ਦੋ ਚਾਰ ਵਾਸਤੇ ਨਹੀਂ ਮੰਗਦੇ, ਜਾਂ ਦੋ ਚਾਰ ਜਾਤੀਆਂ ਵਾਸਤੇ ਨਹੀਂ ਮੰਗਦੇ, ਹਰ ਜਾਤੀ ਵਾਸਤੇ ਪੱਲਾ ਮੰਗਦੇ ਹਨ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਪੱਲਾ। ਸਰਬੱਤ ਵਿੱਚ ਤੇ ਸਾਰੇ ਹੀ ਆ ਜਾਂਦੇ ਹਨ, ਊਚ ਵੀ ਆ ਜਾਂਦੇ ਹਨ, ਨੀਚੇ ਨੀਚ ਵੀ ਆ ਜਾਂਦੇ ਹਨ, ਮਾਈ ਭਾਈ ਬੱਚੇ ਬਜ਼ੁਰਗ ਸਾਰੇ ਹੀ ਆ ਜਾਂਦੇ ਹਨ, ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਹੀ ਆ ਜਾਂਦੇ ਹਨ। ਇਹ ਸਾਰਿਆਂ ਦਾ ਪੱਲਾ ਮੰਗਦੇ ਹਨ, ਇਹ ਕੋਈ ਦੋ ਚਾਰ ਪੰਜ ਦਸ ਦਾ ਪੱਲਾ ਨਹੀਂ ਮੰਗਦੇ। ਇਹਦੇ ਵਿੱਚ ਗਰੀਬ ਵੀ ਆ ਜਾਂਦੇ ਹਨ, ਅਮੀਰ ਵੀ ਆ ਜਾਂਦੇ ਹਨ, ਪੜ੍ਹੇ ਹੋਏ ਵੀ ਆ ਜਾਂਦੇ ਹਨ, ਅਨਪੜ੍ਹ ਵੀ ਆ ਜਾਂਦੇ ਹਨ। ਇਹ ਸਾਰਿਆਂ ਦਾ ਪੱਲਾ ਮੰਗਦੇ ਹਨ, ਕਿਉਂਕਿ ਇਹਨਾਂ ਦੇ ਇਹਨਾਂ ਨੂੰ ਪਤਾ ਹੈ ਕਿ ਤੂੰ ਭੱਲਾ ਕਰੇਗਾ ਤੇ ਭੱਲਾ ਹੀ ਤੈਨੂੰ ਮਿਲੇਗਾ। ਤੇ ਸਾਧ ਸੰਗਤ ਆਓ, ਜੇ ਅਸੀਂ ਕਿਸੇ ਦੀ ਸੇਵਾ ਕਰਨੇ ਆ ਤੇ ਸਾਡੀ ਵੀ ਸੇਵਾ ਹੁੰਦੀ ਹੈ, ਜੇ ਅਸੀਂ ਨਹੀਂ ਕਰਦੇ ਤੇ ਸਾਨੂੰ ਵੀ ਕੋਈ ਪਾਣੀ ਪੁੱਛਣ ਵਾਲਾ ਨਹੀਂ ਹੁੰਦਾ। ਤੇ ਇਹ ਸਾਧ ਸੰਗਤ ਦੁਨੀਆਂ ਦੇ ਵਿੱਚ ਤੇ ਤੁਸੀਂ ਦੇਖਦੇ ਹੀ ਰਹਿੰਦੇ ਹੋ, ਪਰ ਸੰਤ ਜਿਹੜੇ ਹਨ ਇਹ ਕਿਸ ਚੀਜ਼ ਦੀ ਲੇਵਾ ਦੇਵੀ ਕਰਦੇ ਹਨ ਕਿ ਇਹ ਸਾਧ ਸੰਗਤ ਸੰਤਾਂ ਦੇ ਵਿੱਚ ਬੈਠ ਕੇ ਸੰਤਾਂ ਦੇ ਵਿੱਚ ਲੈਣਾ ਦੇਣਾ ਇਹਨਾਂ ਦਾ ਕੀ ਹੁੰਦਾ ਹੈ ਕਿ ਕੇਵਲ ਇਹ ਪਰਮਾਰਥ ਦੀ ਗੱਲ ਕਰਦੇ ਹਨ। ਹੋਰ ਤੇ ਸੰਸਾਰਕ ਜਿਤਨੇ ਵੀ ਪਦਾਰਥ ਹਨ, ਚਾਹੇ ਮਾਇਆ ਦੇ ਰੂਪ ਵਿੱਚ ਹਨ ਚਾਹੇ ਹੋਰ ਪਦਾਰਥ ਹਨ, ਉਹ ਤੇ ਸਾਧ ਸੰਗਤ ਹੁੰਦੇ ਹੀ ਹਨ। ਉਹ ਤੇ ਜਿਸ ਦਾਤਾ ਨੇ ਸਾਨੂੰ ਦੁਨੀਆਂ ਤੇ ਭੇਜਿਆ ਹੈ, ਇਸਨੇ ਸਾਨੂੰ ਖਾਣਾ ਵੀ ਦੇਣਾ ਹੈ, ਪਹਿਨਣਾ ਵੀ ਦੇਣਾ ਹੈ, ਇਹ ਤੇ ਇਹਦੀ ਡਿਊਟੀ ਹੈ। ਚਾਹੇ ਇਹਨੂੰ ਕੋਈ ਮੰਨੇ ਚਾਹੇ ਨਾ ਮੰਨੇ, ਚਾਹੇ ਨਾਸਤਕ ਹੋ, ਐਸੇ ਵੀ ਲੋਕ ਹੁੰਦੇ ਹਨ ਨਾਸਤਕ ਜਿਹੜੇ ਕਹਿੰਦੇ ਹਨ ਕਿ ਭਗਵਾਨ ਹੈ ਹੀ ਕੋਈ ਨਹੀਂ, ਉਹਨਾਂ ਨੂੰ ਵੀ ਦੇ ਰਿਹਾ ਹੈ। ਅਤੇ ਸਾਧ ਸੰਗਤ ਇਸ ਤਾਂ ਤੇ ਕਰਮ ਹੈ, ਇਹ ਤੇ ਸਾਧ ਸੰਗਤ ਜਲ ਵਿੱਚ ਜਨ ਤੋਂ ਪਾਏ ਕਿ ਤਿੰਨਾਂ ਵੀ ਰੋਜੀ ਦੇ, ਜਲ ਦੇ ਵਿੱਚ ਵੀ ਜਿਹੜੇ ਪੈਦਾ ਕੀਤੇ ਹਨ ਇਹ ਉਹਨਾਂ ਨੂੰ ਵੀ ਰੋਜੀ ਰੋਟੀ ਦਿੰਦਾ ਹੈ, ਉਹਨਾਂ ਦਾ ਵੀ ਪੇਟ ਭਰਦਾ ਹੈ। ਅਤੇ ਸਾਧ ਸੰਗਤ ਇਨਸਾਨਾਂ ਦਾ ਨਹੀਂ ਭਰਦਾ, ਇਹ ਸਾਧ ਸੰਗਤ ਪੇਟ ਤੇ ਭਰ ਜਾਂਦਾ ਹੈ ਪਰ ਨਿਗਾਹ ਨਹੀਂ ਭਰਦੀ। ਅਤੇ ਇਹ ਸੰਤ ਮਹਾਤਮਾ ਕਹਿੰਦੇ ਹਨ ਕਿ ਤਦੋਂ ਤੇਰੀ ਨਿਗਾਹ ਵੀ ਭਰੀ ਜਾਏਗੀ ਕਿ ਜਿਸ ਵੇਲੇ ਤੂੰ ਇਹਨਾਂ ਨਿਗਾਹ ਦੇ ਨਾਲ ਇਹਨਾਂ ਅੱਖਾਂ ਦੇ ਨਾਲ ਇਹ ਸਤਿਗੁਰੂ ਦੇ ਦਰਸ਼ਨ ਕਰੇਗਾ, ਸੰਤਾਂ ਦੇ ਦਰਸ਼ਨ ਕਰੇਗਾ, ਤੇ ਫਿਰ ਜਿਤਨੇ ਵੀ ਪਦਾਰਥ ਹਨ ਉਹ ਤੇਰੇ ਪਿੱਛੇ ਆਉਂਦੇ ਰਹਿਣਗੇ, ਤੈਨੂੰ ਮੰਗਣ ਦੀ ਵੀ ਲੋੜ ਨਹੀਂ। ਤੇ ਆਓ ਸਾਧ ਸੰਗਤ, ਇਹ ਕਿਤਨੀ ਵੱਡੀ ਗੱਲ ਸਾਨੂੰ ਸੰਤ ਮਹਾਤਮਾ ਕਹਿੰਦੇ ਹਨ ਕਿ ਇਹੋ ਜਿਹੀਆਂ ਗੱਲਾਂ ਨੂੰ ਅਸੀਂ ਜਾਣ ਕੇ ਆਪਣੇ ਜੀਵਨ ਨੂੰ ਸੁਖੈਨ ਜਿਹਾ, ਇੱਕ ਸੁਖੱਲਾ ਜਿਹਾ ਜੀਵਨ ਜੀ ਕੇ ਇਸ ਦੁਨੀਆਂ ਤੇ ਜਾਈਏ। ਨਹੀਂ ਤੇ ਸਾਧ ਸੰਗਤ ਕਿਹਾ ਕਿ ਕੋਡੀ ਕੋਡੀ ਜੋੜ ਕੇ ਤੇ ਜੋੜੇ ਲੱਖ ਕਰੋੜ ਚਲਤੀ ਬਾਹਰ ਨਾ ਚੱਲੀ ਲਈ ਲੰਗੋਟੀ ਤੋੜ, ਕਹਿੰਦੇ ਹਨ ਚਲਦੀ ਬਾਹਰ ਇਹ ਕੋ ਨਹੀਂ ਚੱਲਦੇ ਨਾਲ, ਇੱਕ ਲੰਗੋਟੀ ਜਿਹੜੀ ਬੱਧੀ ਹੁੰਦੀ ਹੈ ਉਹ ਵੀ ਸਾਧ ਸੰਗਤ ਉੱਥੇ ਹੀ ਜਲ ਜਾਂਦੀ ਹੈ। ਨਾਂਗੇ ਆਉਣਾ ਨਾਂਗੇ ਜਾਣਾ ਕੋਈ ਨਾ ਰਹਿਸੀ ਰਾਜਾ ਰਾਣਾ, ਇਹ ਤਾਂ ਤੁਸੀਂ ਦੇਖਿਆ ਹੈ ਕਿ ਨੰਗਾ ਹੀ ਜਿਹੜੇ ਬੱਚਾ ਪੈਦਾ ਹੁੰਦਾ ਹੈ ਉਹ ਕੱਪੜੇ ਪਾ ਕੇ ਨਹੀਂ ਆਉਂਦਾ, ਅਤੇ ਜੇ ਅਸੀਂ ਜਿਸ ਲਈ ਉਹ ਜਾਂਦਾ ਦੁਨੀਆਂ ਤੋਂ ਇਨਸਾਨ, ਅਤੇ ਉਹ ਵੀ ਦੇਖੀਦਾ ਅਸੀਂ ਪਾਵਾਂ ਕੱਪੜੇ ਪਵਾ ਦਿੰਦੇ ਹਾਂ ਪਰ ਇੱਥੇ ਹੀ ਜਲ ਕੇ ਰਾਖ ਹੋ ਜਾਂਦੇ ਹਨ। ਇਸੇ ਕਰਕੇ ਸਾਧ ਸੰਗਤ ਸਾਨੂੰ ਇਹੋ ਜਿਹੀਆਂ ਗੱਲਾਂ ਕਹਿ ਕਹਿ ਕੇ ਸਾਡੇ ਮਨ ਨੂੰ ਇਤਨਾ ਉੱਜਲ ਬਣਾਉਂਦੇ ਹਨ ਕਿ ਕੋਈ ਵੀ ਇਹਦੇ ਅੰਦਰ ਮੈਲ ਨਾ ਰਹੇ। ਅਸੀਂ ਕੇਵਲ ਇਹ ਨਾ ਪੜ੍ਹਦੇ ਰਹੀਏ ਅਵਤਾਰ ਬਾਣੀ ਦਾ ਸ਼ਬਦ ਕਿ ਗੁਰਸਿੱਖ ਨੂੰ ਜਦ ਗੁਰਸਿੱਖ ਮਿਲਦਾ ਹੈ ਵੇਖ ਕੇ ਚਾਹ ਚੜ੍ਹ ਜਾਂਦੇ ਨੇ, ਇਹ ਸਾਧ ਸੰਗਤ ਅਸੀਂ ਹੁਣ ਆਪਣੇ ਦਿਲਾਂ ਦੇ ਵਿੱਚ ਝਾਕ ਕੇ ਦੇਖਣਾ ਹੈ ਕਿ ਵਾਕਈ ਸਾਨੂੰ ਚਾਹ ਚੜ੍ਹਦੇ ਹਨ ਕਿ ਨਹੀਂ ਚੜ੍ਹਦੇ। ਅਤੇ ਆਓ ਸਾਧ ਸੰਗਤ, ਜੇ ਤੇ ਚੜ੍ਹਦੇ ਹਨ ਫਿਰ ਤਾਂ ਅਸੀਂ ਬੜੇ ਵੱਡੇ ਭਾਗਾਂ ਹਾਲੇ ਹਾਂ, ਫਿਰ ਤਾਂ ਅਸੀਂ ਗੁਰੂ ਦੀ ਸ਼ਿਕਸ਼ਾ ਨੂੰ ਅਪਣਾ ਕੇ ਬੈਠੇ ਹੋਏ ਹਾਂ। ਅਤੇ ਜੇ ਸਾਧ ਸੰਗਤ ਨਹੀਂ ਤਾਂ ਸਾਡੇ ਅੰਦਰ ਕੁਛ ਕਮੀ ਅਜੇ ਵੀ ਹੈ, ਅਤੇ ਆਓ ਸਾਧ ਸੰਗਤ ਇਹਨਾਂ ਕਮੀਆਂ ਨੂੰ ਅਸੀਂ ਮਿਲ ਕੇ ਬੈਠ ਕੇ ਸਤਸੰਗ ਦਾ ਮਤਲਬ ਹੀ ਇਹੀ ਹੁੰਦਾ ਹੈ ਕਿ ਜਿਸਲੇ ਨਿੱਤਾ ਪ੍ਰਤੀ ਸੰਗਤ ਵਿੱਚ ਆਉਂਦੇ ਹਾਂ ਤੇ ਕੋਈ ਵੀ ਪਤਾ ਨਹੀਂ ਹੁੰਦਾ ਕਿ ਛੋਟਾ ਜਿਹਾ ਬੱਚਾ ਵੀ ਇੱਕ ਗੱਲ ਕਹਿ ਜਾਂਦਾ ਹੈ ਜਿਹੜੀ ਸਾਡੇ ਜੀਵਨ ਨੂੰ ਸਵਾਰ ਦਿੰਦੀ ਹੈ। ਇਹ ਕੋਈ ਨਹੀਂ ਕਿ ਵੱਡੇ ਵੱਡੇ ਲੰਬੇ ਲੰਬੇ ਭਾਸ਼ਣ ਦੇਣ ਨਾਲ ਹੀ ਕੋਈ ਸਾਰ ਸੰਗਤ ਕਿਸੇ ਦਾ ਅਸੀਂ ਸਵਾਰ ਲਵਾਂਗੇ, ਨਹੀਂ ਇੱਕ ਗੱਲ ਹੀ। ਜਿਸ ਤਰ੍ਹਾਂ ਗੁਰੂ ਨੇ ਸਾਨੂੰ ਇੱਕ ਗੱਲ ਦੱਸੀ ਕਿ ਇੱਕ ਵਸਤ ਬੁੱਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਕਿਹਾ ਕਿ ਇੱਕ ਗੱਲ, ਇੱਕ ਪ੍ਰਭੂ ਪਰਮਾਤਮਾ ਦੀ ਤੂੰ ਸਮਝ ਲਏਂਗਾ ਤੇ ਤੂੰ ਸਦਾ ਨਿਪਾਕ ਹੋ ਜਾਏਗਾ, ਤੇਰੇ ਅੰਦਰ ਕੋਈ ਵੀ ਐਸੀ ਪਾਕ ਵਾਲੀ ਅਵਸਥਾ ਨਹੀਂ ਹੋਏਗੀ, ਤੂੰ ਨਿਰਮਲ ਹੋ ਜਾਏਗਾ। ਤੇ ਆਓ ਸਾਧ ਸੰਗਤ, ਇਹ ਕਿਉਂਕਿ ਬੜੀਆਂ ਗੱਲਾਂ ਜਿਹੜੀਆਂ ਹੁੰਦੀਆਂ ਹਨ, ਇਹ ਸਾਧ ਸਿੰਘ ਐਸੀਆਂ ਗੂੜ ਗੱਲਾਂ ਹੁੰਦੀਆਂ ਹਨ, ਇਹ ਤੇ ਆਪਣੀ ਕਿਰਪਾ ਕਰੇ ਤੇ ਸਮਝ ਵਿੱਚ ਆ ਜਾਂਦੀਆਂ ਹਨ, ਨਹੀਂ ਤੇ ਜੇ ਸਾਧ ਸਿੰਘ ਸਮਝ ਵਿੱਚ ਆਉਣੀਆਂ ਹੁੰਦੀਆਂ ਤੇ ਕਿਤਨੇ ਯੁੱਗ ਬੀਤ ਗਏ, ਕਿਤਨੇ ਧਾਰਮਿਕ ਗ੍ਰੰਥ ਰਚੇ ਗਏ, ਗੀਤਾ ਦੇ ਰੂਪ ਵਿੱਚ, ਰਮਾਇਣ ਦੇ ਰੂਪ ਵਿੱਚ, ਬਾਈਬਲ ਦੇ ਰੂਪ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਕੁਰਾਨ ਦੇ ਰੂਪ ਵਿੱਚ, ਕਿਤਨੇ ਸਾਧ ਸੰਗਤ ਤੇ ਗ੍ਰੰਥ ਧਾਰਮਿਕ ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ, ਸਜਦੇ ਕਰਦੇ ਹਾਂ, ਨਮਸਕਾਰਾਂ ਕਰਦੇ ਹਨ, ਸਾਧ ਸੰਗਤ ਇਤਨੇ ਧਾਰਮਿਕ ਗ੍ਰੰਥ ਸਾਡੇ ਵਾਸਤੇ ਰਚੇ ਗਏ ਕਿ ਸ਼ਾਇਦ ਇਸੇ ਵਾਸਤੇ ਰਚੇ ਗਏ ਕਿ ਅਸੀਂ ਪੜ੍ਹ ਕੇ ਇਹਨਾਂ ਨੂੰ ਆਪਣੇ ਜੀਵਨ ਨੂੰ ਸੁਧਾਰ ਲਈਏ। ਪਰ ਸਾਧ ਸੰਗਤ ਆਪਣੇ ਆਪ ਪੜ੍ਹਨ ਨਾਲ ਤੇ ਜੀਵਨ ਨਹੀਂ ਸੁਧਰਦਾ, ਜੇ ਸੁਧਰ ਜਾਂਦਾ ਤੇ ਸਾਧ ਸੰਗਤ ਫਿਰ ਤੋਂ ਇਨਸਾਨ ਨੂੰ ਇਨਸਾਨ ਹੀ ਨਜ਼ਰ ਆਉਂਦੇ, ਫਿਰ ਤੇ ਸਾਧ ਸੰਗਤ ਦੂਜਾ ਕੋਈ ਨਾ ਨਜ਼ਰ ਆਉਂਦਾ। ਪਰ ਸਾਧ ਸੰਗਤ ਹਾਲਤ ਇਹੋ ਜਿਹੀ ਬਣੀ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਕਰਤੂਤ ਜਿਹੜੇ ਹਨ ਉਹ ਪਸ਼ੂਆਂ ਵਾਲੇ ਹੋ ਗਏ, ਔਰ ਜਿਹੜੀ ਜਾਤੀ ਹੈ ਉਹ ਸਾਡੀ ਇਨਸਾਨਾਂ ਵਾਲੀ ਹੋ ਗਈ। ਅਤੇ ਆਓ ਸਾਧ ਸੰਗਤ, ਇਹ ਮਹਾਤਮਾ ਬਾਰ ਬਾਰ ਇਹਨਾਂ ਗੱਲਾਂ ਨੂੰ ਯਾਦ ਦਿਲਾਉਂਦੇ ਹਨ ਕਿ ਜੇ ਅਸੀਂ ਇਨਸਾਨ ਬਣ ਕੇ ਦੁਨੀਆਂ 'ਤੇ ਆਏ ਹਾਂ ਦਾਤਾਰ ਦੀ ਕਿਰਪਾ ਨਾਲ, ਤਾਂ ਇਸੇ ਤਰ੍ਹਾਂ ਇਨਸਾਨ ਬਣ ਕੇ ਹੀ ਆਪਣੇ ਜੀਵਨ ਨੂੰ ਜੀਏ, ਤਾਂ ਕਿ ਇਹ ਜੀਵਨ ਜਿਹੜਾ ਹੈ ਇਹ ਦੂਸਰੇ ਨੂੰ ਮਾਰਗ ਦਰਸ਼ ਕਰਾਉਣ ਵਾਲਾ ਹੋਵੇ। ਕਿਉਂਕਿ ਦੁਨੀਆਂ ਤਦ ਹੀ ਇਹ ਮਾਰਗ ਦਰਸ਼ ਕਰੇਗੀ ਕਿ ਆਪਣੇ ਆਪ ਨੂੰ ਅਸੀਂ ਇਸ ਤਰ੍ਹਾਂ ਟਾਲਿਆ ਹੋਵੇ ਕਿ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਮੋਮਬੱਤੀ ਜਲਦੀ ਹੁੰਦੀ ਹੈ, ਪਰ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਟਾਲ ਦਿੰਦੀ ਹੈ, ਉਹ ਆਪਣਾ ਆਪ ਹੀ ਖਤਮ ਕਰ ਦਿੰਦੀ ਹੈ, ਇਤਨਾ ਟਲ ਜਾਂਦੀ ਹੈ। ਇਸੀ ਤਰ੍ਹਾਂ ਹੀ ਸਾਧ ਸੰਗਤ ਗੁਰਸਿੱਖ ਦਾ ਜੀਵਨ ਵੀ ਸਾਧ ਸੰਗ ਇਸ ਤਰ੍ਹਾਂ ਹੁੰਦਾ ਹੈ ਕਿ ਦੂਸਰੇ ਨੂੰ ਰੋਸ਼ਨੀ ਦਿੰਦਾ ਰਹਿੰਦਾ ਹੈ ਅਤੇ ਆਪਣੇ ਜੀਵਨ ਨੂੰ ਟਾਲਦਾ ਰਹਿੰਦਾ ਹੈ। ਅਤੇ ਆਓ ਸਾਧ ਸੰਗਤ, ਇਹੀ ਅਰਦਾਸ, ਇਹੀ ਪ੍ਰਾਰਥਨਾ ਕਰੀਏ ਕਿ ਦਾਤਾਰ ਕਿਰਪਾ ਕਰਨਾ, ਸਾਨੂੰ ਇਹੋ ਜਿਹੇ ਸੰਤਾਂ ਦਾ, ਇਹੋ ਜਿਹੇ ਭਗਤਾਂ ਦਾ ਸੰਗ ਦੇਣਾ ਕਿ ਜਿਹੜੇ ਆਪ ਵੀ ਪੱਕੇ ਹੋਣ ਅਤੇ ਸਾਨੂੰ ਵੀ ਪੱਕਾ ਰੱਖਣ। ਕੋਈ ਇਹੋ ਜਿਹੇ ਸੰਤਾਂ ਦਾ ਸੰਗ ਨਾ ਦੇਣਾ ਕਿ ਜਿਸ ਤਰ੍ਹਾਂ ਪੰਜਾਬੀ ਦੀ ਕਹਾਵਤ ਹੈ ਕਿ ਆਪ ਹੀ ਬਿਮੋਇਓ ਬਾਹਮਣਾ ਜਜਮਾਨ ਵੀ ਨਾਲੇ, ਆਪ ਹੀ ਗਿਆ ਅਤੇ ਸਾਨੂੰ ਵੀ ਲੈ ਡੁੱਬੇਗਾ। ਅਤੇ ਆਓ ਸਾਧ ਸੰਗਤ, ਕਿਉਂਕਿ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖ ਦੀ ਹਰ ਵਕਤ ਹੀ ਇਹੀ ਅਰਦਾਸ ਰਹਿੰਦੀ ਹੈ, ਹਰ ਵਕਤ ਹੀ ਇਹੀ ਮੰਗ ਰਹਿੰਦੀ ਹੈ ਕਿ ਦਾਤਾਰ ਕਿਰਪਾ ਕਰਨਾ, ਕਿ ਵਿਨ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਦਾਤਾਰ ਤੇਰੇ ਬਗੈਰ ਜੇ ਕੁਛ ਹੋਰ ਮੰਗੀਏ ਤੇ ਉਹਨਾਂ ਵਿੱਚੋਂ ਸਾਨੂੰ ਦੁੱਖ ਵੀ ਆ ਜਾਂਦੇ ਹਨ। ਜਿਸ ਤਰ੍ਹਾਂ ਅਸੀਂ ਦੌਲਤ ਦੀ ਮੰਗ ਕਰਨੇ ਹਾਂ ਤੇ ਸਾਧ ਸੰਗਤ ਜਿਸਲੇ ਦੌਲਤ ਹੋ ਜਾਂਦੀ ਹੈ ਤੇ ਅਸੀਂ ਬੜੇ ਸੁਖੀ ਹੋ ਜਾਂਦੇ ਹਾਂ, ਤੇ ਜਿਸਲੇ ਫਿਰ ਸਮਾਂ ਪਾ ਕੇ ਚਲੀ ਜਾਂਦੀ ਹੈ ਤੇ ਫਿਰ ਅਸੀਂ ਦੁਖੀ ਹੋ ਜਾਂਦੇ ਹਾਂ। ਇਸੀ ਤਰ੍ਹਾਂ ਔਲਾਦ ਵੀ ਮੰਗਦੇ ਹਾਂ, ਬੜੀਆਂ ਖੁਸ਼ੀਆਂ ਮਨਾਉਂਦੇ ਹਾਂ, ਜੇ ਔਲਾਦ ਸਾਡੀ ਕੋਈ ਗਲਤ ਸੰਗਤ ਵਿੱਚ ਪੈ ਜਾਂਦੀ ਹੈ ਫਿਰ ਅਸੀਂ ਦੁਖੀ ਹੋ ਜਾਂਦੇ ਹਾਂ। ਜਿਸਲੇ ਸਾਨੂੰ ਅੱਗੋਂ ਜਵਾਬ ਮਿਲਦੇ ਹਨ ਔਲਾਦ ਵੱਲੋਂ ਤੇ ਸਾਧ ਸੰਗਤ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਅਤੇ ਆਓ ਸਾਧ ਸੰਗਤ, ਜੇ ਜਾਇਦਾਦ ਵੱਲੋਂ ਵੀ ਅਸੀਂ ਕਹਿੰਦੇ ਹਾਂ ਕਿ ਆਪਣਾ ਘਰ ਹੋ ਜਾਏਗਾ ਤੇ ਬੜੇ ਸੁਖੀ ਹੋ ਜਾਵਾਂਗੇ, ਆਪਣਾ ਘਰ ਵੀ ਹੋ ਜਾਂਦਾ ਹੈ, ਫਿਰ ਲਾਲਚ ਆ ਜਾਂਦਾ ਹੈ ਕਿਰਾਏਦਾਰ ਰੱਖ ਲਈਏ, ਉਹ ਕਿਰਾਏਦਾਰ ਰੱਖੀਦਾ ਹੈ, ਉਹ ਜਿਸਲੇ ਨਿਕਲਦੇ ਨਹੀਂ ਤੇ ਅਸੀਂ ਫਿਰ ਦੁਖੀ ਹੋ ਜਾਂਦੇ ਹਾਂ, ਮੁਕੱਦਮੇ ਚੱਲ ਪੈਂਦੇ ਹਨ। ਅਤੇ ਆਓ ਸਾਧ ਸੰਗਤ, ਇਹ ਜਿੰਨੀਆਂ ਵੀ ਚੀਜ਼ਾਂ ਹਨ, ਇਹ ਜਿੰਨੀਆਂ ਵੀ ਵਸਤੂ ਹਨ, ਇਹ ਥੋੜ੍ਹੀ ਦੇਰ ਵਾਸਤੇ ਹੀ ਸਾਨੂੰ ਸੁੱਖ ਦੇਣ ਵਾਲੀਆਂ ਹਨ ਤੇ ਤਦੇ ਕਿਹਾ ਕਿ ਜੇ ਸੁੱਖੋ ਚਾਹੇ ਸਦਾ ਤੇ ਸ਼ਰਨ ਰਾਮ ਕੀ ਲੇ। ਕਹਿੰਦੇ ਹਨ ਜੇ ਸਦੀਵ ਕਾਲ ਵਾਸਤੇ ਤੂੰ ਸੁੱਖ ਚਾਹੁੰਦਾ ਹੈ ਤੇ ਰਾਮ ਦੀ ਸ਼ਰਨ ਵਿੱਚ ਆ ਜਾ, ਸਤਿਗੁਰੂ ਦੀ ਸ਼ਰਨ ਵਿੱਚ ਆ ਜਾ। ਜਿਹਦੇ ਸ਼ਰਨ ਵਿੱਚ ਆਉਣ ਨਾਲ ਨਾਨਕ ਨਦੀ ਨਦਰ ਨਿਹਾਲ ਵਾਲੀ ਗੱਲ ਹੋ ਜਾਏਗੀ। ਤੇ ਆਓ ਸਾਧ ਸੰਗਤ, ਇਹੀ ਅਰਦਾਸ ਇਹੀ ਪ੍ਰਾਰਥਨਾ ਕਰੀਏ ਕਿ ਦਾਤਾਰ ਕਿਰਪਾ ਕਰਨਾ, ਇਸੇ ਤਰ੍ਹਾਂ ਸਾਡੀਆਂ ਅੱਖਾਂ ਨੂੰ ਸ਼ਕਤੀ ਦੇਈ ਰੱਖਣਾ ਕਿ ਸਾਧ ਸੰਗਤ ਦੀ ਦਰਸ਼ਨ ਕਰ ਸਕੀਏ, ਸਤਿਗੁਰੂ ਦੇ ਦਰਸ਼ਨ ਕਰਦੇ ਰਹੀਏ। ਪੈਰਾਂ ਨੂੰ ਇਤਨੀ ਸ਼ਕਤੀ ਦੇਣਾ ਕਿ ਅਸੀਂ ਦੌੜ ਦੌੜ ਕੇ ਸੰਗਤਾਂ ਵਿੱਚ ਆਈਏ, ਕੰਨਾਂ ਨੂੰ ਵੀ ਐਸੀ ਸ਼ਕਤੀ ਦੇਣਾ ਕਿ ਸੰਤਾਂ ਦੇ ਪ੍ਰਵਚਨ ਸੁਣਦੇ ਰਹੀਏ। ਅਤੇ ਆਓ ਸਾਧ ਸੰਗਤ, ਨਹੀਂ ਤਾਂ ਕਿਹਾ ਕਿ ਨਾ ਨੈਣ ਨਾ ਦੇਖੇ ਸਾਧ ਸੋ ਨੈਣ ਬਿਹਾਲਿਆ, ਕਿਹਾ ਕਿ ਜੇ ਸਾਧਾਂ ਦੇ ਦਰਸ਼ਨ ਨਹੀਂ ਕੀਤੇ ਅੱਖਾਂ ਨੇ ਤਾਂ ਕਹਿੰਦੇ ਆ ਉਹਨੂੰ ਅੱਖਾਂ ਦਾ ਬੁਰਾ ਹਾਲ ਹੁੰਦਾ ਹੈ। ਕਰਨ ਨਾ ਸੁਣੀ ਨਾਦ ਕਰਨ ਮੁੰਦ ਕਰ ਲਿਆ, ਜੇ ਕੰਨਾਂ ਨੇ ਨਹੀਂ ਸੁਣਿਆ ਤੇ ਕਹਿੰਦੇ ਹਨ ਇਹਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਸਿੱਕਾ ਟਾਲ ਕੇ ਪਾਇਆ ਜਾਏ, ਇਸ ਤਰ੍ਹਾਂ ਦੀ ਅਵਸਥਾ ਹੋ ਜਾਂਦੀ ਹੈ। ਜੇ ਬਾ ਜਪੇ ਨਾ ਨਾਮ ਸੋ ਤਿਲ ਤਿਲ ਕਰ ਕੱਟੀਏ, ਕਿਹਾ ਕਿ ਇਸ ਜ਼ਬਾਨ ਨੇ ਅਗਰ ਨਾਮ ਨਹੀਂ ਲਿਆ ਤੇ ਤਿਲ ਜਾਣਦੇ ਹੋ ਕਿਤਨਾ ਛੋਟਾ ਜਿਹਾ ਹੁੰਦਾ ਹੈ, ਜਿਹੜਾ ਅਸੀਂ ਦੇਖਦੇ ਹਾਂ ਕਿ ਰੇਵੜੀਆਂ ਦੇ ਉੱਤੇ ਚੜਿਆ ਹੁੰਦੇ ਤਿਲ ਦੇ। ਉਹ ਸਾਸਨ ਕਿਹਾ ਹੈ ਕਿ ਇਸ ਜ਼ਬਾਨ ਦੇ ਇਤਨੇ ਛੋਟੇ ਛੋਟੇ ਟੁਕੜੇ ਹੋ ਜਾਂਦੇ ਹਨ। ਤੇ ਆਓ ਸਾਧ ਸੰਗਤ, ਇਹੀ ਅਰਦਾਸ ਇਹੀ ਪ੍ਰਾਰਥਨਾ ਕਰੀਏ ਕਿ ਦਾਤਾਰ ਕਿਰਪਾ ਕਰਨਾ, ਇਹ ਤੇਰਾ ਜਸ ਗਾਉਂਦੇ ਗਾਉਂਦੇ ਇਹ ਜਿਹੜਾ ਸਮਾਂ ਬਾਕੀ ਦਾ ਬਤੀਤ ਹੋਵੇ, ਕਿਉਂਕਿ ਸੰਤ ਦਾ ਜੀਵਨ ਪਰਉਪਕਾਰੀ ਹੁੰਦਾ ਹੈ। ਜਦੋਂ ਜਦੋਂ ਵੀ ਦੁਨੀਆਂ ਵਿੱਚ ਆਏ ਇਹਨਾਂ ਨੇ ਪਰਉਪਕਾਰ ਹੀ ਕੀਤਾ ਹਰ ਇਨਸਾਨ ਨੂੰ। ਸਾਧ ਸੰਗਤ ਆਪ ਜਾਣਦੇ ਹੋ ਕਿ ਜਿਸਨੇ ਤਿੱਕਾ ਦੇਣਾ ਹੈ, ਜਿਹੜਾ ਸਲਾਹ ਕਰਕੇ ਆਇਆ ਉਸਨੇ ਤਾਂ ਤਿੱਕਾ ਦੇਣਾ ਹੀ ਹੈ, ਪਰ ਜਿਸਨੇ ਆਪਣੇ ਹਿਰਦੇ 'ਚ ਇਹ ਠਾਣਿਆ ਹੋਇਆ ਹੈ ਕਿ ਮੈਂ ਇਸਨੂੰ ਉਠਾਉਣਾ ਹੀ ਹੈ, ਉਹ ਉਠਾ ਕੇ ਹੀ ਰਹਿੰਦਾ ਹੈ। ਅਤੇ ਆਓ ਸਾਧ ਸੰਗਤ, ਇਹ ਗਿਰਦਿਆਂ ਨੂੰ ਉਠਾਉਣ ਵਾਲੇ ਇਹ ਸੰਤ ਮਹਾਤਮਾ ਹੁੰਦੇ ਹਨ। ਅਤੇ ਆਓ ਸਾਧ ਸੰਗਤ, ਇਹੀ ਅਰਦਾਸ ਪ੍ਰਾਰਥਨਾ ਕਰੀਏ ਕਿ ਦਾਤਾਰ ਸਾਡਾ ਕਰਮ ਇਹੋ ਜਿਹਾ ਬਣਿਆ ਰਹੇ ਤਾਂ ਕਿ ਅਸੀਂ ਇੱਕ ਦੂਜੇ ਦੀ, ਜਿਸ ਤਰ੍ਹਾਂ ਸਾਡੇ ਦੋ ਹੱਥ ਹਨ, ਇੱਕ ਇੱਕ ਨੂੰ ਮਲ ਕੇ ਸਾਫ਼ ਕਰ ਦਿੰਦਾ ਧੋ ਕੇ, ਦੂਸਰਾ ਦੂਸਰੇ ਨੂੰ ਧੋ ਦਿੰਦਾ, ਅਸੀਂ ਇਸੇ ਤਰ੍ਹਾਂ ਕਰਦੇ ਕੰਮਾਂ ਵੀ ਅਤੇ ਕਰਦੇ ਬੰਦਿਆਂ ਵਾਸਤੇ ਤਾਂ ਅਸੀਂ ਹਰ ਵਕਤ ਤਿਆਰ ਹਾਂ, ਪਰ ਇਹ ਮੰਗ ਮੰਗੀਏ ਕਿ ਅਸੀਂ ਦੂਸਰੇ ਦੇ ਕੰਮ ਵੀ ਆ ਸਕੀਏ, ਤਾਂ ਕਿ ਇਹ ਜੀਵਨ ਜਿਹੜਾ ਹੈ ਇਹ ਸਾਡਾ ਖੁਸ਼ਹਾਲ ਬਣਿਆ ਰਹੇ। ਅਤੇ ਆਓ ਸਾਧ ਸੰਗਤ, ਉਹ ਵੀ ਕੰਮ ਘਰਾਂ ਦੇ ਵੀ ਕਰਨੇ ਹਨ, ਪਰ ਪਰਉਪਕਾਰ ਵਿੱਚ ਵੀ ਹਿੱਸਾ ਬਰਾਬਰ ਪਾਉਣਾ ਹੈ, ਤਾਂ ਕਿ ਸਾਧ ਸੰਗਤ ਤੇ ਕਿਤਨੀ ਮਨ ਨੂੰ ਖੁਸ਼ੀ ਮਿਲਦੀ ਹੈ। ਜਿਸਲੇ ਦੂਸਰੇ ਦਾ ਕੰਮ ਕਰੀਏ ਤੇ ਬੜੀ ਖੁਸ਼ੀ ਮਿਲਦੀ ਹੈ, ਘਰ ਦਾ ਕਰੀਏ ਤੇ ਫਿਰ ਵੀ ਕਿਸੇ ਵੇਲੇ ਔਖੇ ਹੋ ਜਾਂਦੇ ਹਾਂ ਕਿ ਬਸ ਹੁਣ ਇਹੀ ਦਿਨ ਰਾਤ ਲੱਗੇ ਰਹੀਏ, ਪਰ ਜਿਸਲੇ ਦੂਜੇ ਦਾ ਕੰਮ ਕਰਨੇ ਹਾਂ ਤੇ ਇਤਨੀ ਖੁਸ਼ੀ ਮਿਲਦੀ ਹੈ। ਤੇ ਆਓ ਸਾਧ ਸੰਗਤ, ਕਿਉਂਕਿ ਸੰਤ ਤੇ ਪਰਉਪਕਾਰੀ ਹੁੰਦੇ ਹਨ, ਇਹਨਾਂ ਦੇ ਹਿਰਦੇ ਵਿੱਚ ਇਹੀ ਇੱਕ ਮੰਗ ਹੁੰਦੀ ਹੈ ਕਿ ਕਿਸੇ ਤਰੀਕੇ ਵੀ ਇਹ ਸੰਸਾਰ ਰੂਪੀ ਜੋ ਪੌਜਲ ਹੈ ਇਸ ਤੋਂ ਪਾਰ ਉਤਾਰਾ ਹੋ ਜਾਏ। ਇਹ ਸਾਧ ਸਿੰਘ ਬਚਪਨ ਵਿੱਚ ਪੜ੍ਹਿਆ ਕਰਦੇ ਸਾਂ ਕਿ ਸਾਡੇ ਗੁਰੂ ਨੇ ਜਹਾਜ਼ ਬਣਾਇਆ ਆਓ ਕਿਸੇ ਪਾਰ ਲੰਘਣਾ, ਪਰ ਸਾਧ ਸਿੰਘ ਨਾ ਜਹਾਜ਼ ਦਾ ਪਤਾ ਸੀ ਨਾ ਗੁਰੂ ਦਾ ਪਤਾ ਸੀ। ਹੁਣ ਜਹਾਜ਼ ਦਾ ਵੀ ਪਤਾ ਅਤੇ ਗੁਰੂ ਦਾ ਵੀ ਪਤਾ ਇਸ ਗੁਰੂ ਦੀ ਕਿਰਪਾ ਦੇ ਨਾਲ ਹੀ ਲੱਗਿਆ। ਅਤੇ ਆਓ ਸਾਧ ਸੰਗਤ, ਇਹੀ ਅਰਦਾਸ ਪ੍ਰਾਰਥਨਾ ਕਰੀਏ ਕਿ ਦਾਤਾਰ ਕਿਰਪਾ ਕਰਨਾ, ਇਸੀ ਤਰ੍ਹਾਂ ਸੰਤਾਂ ਦਾ ਸੰਗ ਮਿਲਦਾ ਰਹੇ ਤਾਂ ਕਿ ਜੀਵਨ ਵਿੱਚ ਹਰ ਖੁਸ਼ਹਾਲੀ ਹਰ ਸਮੇਂ ਆਉਂਦੀ ਰਹੇ, ਔਰ ਉਹ ਜਿਹੜੀ ਸਾਡੇ ਜੀਵਨ ਖੁਸ਼ਹਾਲੀ ਆਵੇ ਅਸੀਂ ਸੰਸਾਰ ਤੱਕ ਵੀ ਸੰਤਾਂ ਤੱਕ ਵੀ ਇਹ ਵੰਡਦੇ ਚਲੇ ਜਾਈਏ। ਸਾਧ ਸੰਗਤ ਜੀ ਧੰਨਵਾਦ।